ਆਖਰਕਾਰ ਰਾਣੀ ਨੇ ਆਖਿਆ, ਸਵਾਮੀ ਜੀ, ਘਰ ਵਿੱਚ ਪੁੱਤਰ ਦੇ ਸ਼ਗਨ ਦੀਆਂ ਤਿਆਰੀਆਂ ਹੋ ਰਹੀਆਂ ਹਨ। ਮੈਂ ਨਹੀਂ ਚਾਹੁੰਦੀ ਕਿ ਰੰਗ ਵਿੱਚ ਭੰਗ ਪਵੇ। ਘੱਟੋ ਘੱਟ ਵਿਆਹ ਤੱਕ ਕਿਸੇ ਲੜਾਈ ਝਗੜੇ ਦੀ ਗੱਲ ਨਾ ਕਰੋ। ਕਿਰਪਾਲ ਚੰਦ ਕਟੋਚੀਏ ਨੇ ਵੀ ਇਸੇ ਗੱਲ ਤੇ ਜ਼ੋਰ ਦਿੱਤਾ ਤਾਂ ਭੀਮ ਚੰਦ ਨੇ ਕੁਝ ਸਮੇਂ ਲਈ ਲੜਾਈ ਦਾ ਖਿਆਲ ਛੱਡ ਦਿੱਤਾ। ਇੱਧਰ ਸਤਿਗੁਰੂ ਜੀ ਵੀ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਮੰਨ ਕੇ ਪਰਿਵਾਰ ਸਮੇਤ ਨਾਨ ਚਲੇ ਗਏ। ਇੱਥੇ ਮਹਾਰਾਜ ਨੇ ਯਮੁਨਾ ਨਦੀ ਦੇ ਕੰਢੇ ਪੌਂਟਾ ਸਾਹਿਬ ਵਸਾਇਆ। ਪੌਂਟਾ ਸਾਹਿਬ ਸ਼ਸਤਰ ਤੇ ਸ਼ਾਸਤਰ ਵਿਦਿਆ ਦਾ ਕੇਂਦਰ ਬਣ ਗਿਆ। ਹਜ਼ੂਰ ਨੇ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਦਾ ਪੁਰਾਣਾ ਝਗੜਾ ਨਿਬੇੜ ਕੇ ਸੁਲਾਹ ਕਰਵਾ ਦਿੱਤੀ। ਮੇਦਨੀ ਪ੍ਰਕਾਸ਼ ਵਾਂਗ ਫਤਿਹ ਸ਼ਾਹ ਵੀ ਮਹਾਰਾਜ ਦਾ ਇੱਕ ਸ਼ਰਧਾਲੂ ਬਣ ਕੇ ਸਤਿਕਾਰ ਕਰਨ ਲੱਗਾ। ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਭੀਮ ਚੰਦ ਦੇ ਪੁੱਤਰ ਅਜਮੇਰ ਚੰਦ ਨਾਲ ਤੈਅ ਹੋਇਆ ਸੀ। ਵਿਆਹ ਦਾ ਸਮਾਂ ਆਇਆ ਤਾਂ ਫਤਿਹ ਸ਼ਾਹ ਨੇ ਸਤਿਗੁਰਾਂ ਨੂੰ ਉਚੇਚਾ ਸੱਦਾ ਪੱਤਰ ਭੇਜਿਆ, ਪਰ ਮਹਾਰਾਜ ਨੇ ਖੁਦ ਜਾਣਾ ਠੀਕ ਨਾ ਸਮਝਿਆ, ਕਿਉਂਕਿ ਹਜ਼ੂਰ ਜਾਣਦੇ ਸਨ ਕਿ ਸਾਡੇ ਜਾਣ ਨਾਲ ਭੀਮ ਚੰਦ ਕੋਈ ਨਾ ਕੋਈ ਝਗੜਾ ਜ਼ਰੂਰ ਖੜਾ ਕਰੇਗਾ। ਮਹਾਰਾਜ ਪਹਾੜੀਆਂ ਨਾਲ ਲੜਨਾ ਨਹੀਂ ਚਾਹੁੰਦੇ ਸਨ। ਹਜ਼ੂਰ ਦਾ ਉਦੇਸ਼ ਤਾਂ ਜ਼ਬਰ ਜ਼ੁਲਮ ਦਾ ਨਾਸ਼ ਕਰਨਾ ਸੀ। ਇਸੇ ਕਰਕੇ ਦਸਮੇਸ਼ ਪਿਤਾ ਨੇ ਪ੍ਰੋਤ ਦਇਆ ਰਾਮ ਤੇ ਦੀਵਾਨ ਨੰਦ ਚੰਦ ਨੂੰ ਵਿਆਹ ਵਿੱਚ ਭੇਜਿਆ। ਜਦੋਂ ਭੀਮ ਚੰਦ ਨੇ ਗੁਰੂ ਕੇ ਸਿੱਖ ਤੇ ਗੁਰੂ ਮਹਾਰਾਜ ਦੇ ਭੇਜੇ ਤੋਹਫੇ ਵੇਖੇ ਤਾਂ ਇਹ ਲੋਹਾ ਲਾਖਾ ਹੋ ਗਿਆ। ਇਸ ਨੇ ਆਪਣੇ ਕੁੜਮ ਫਤਿਹ ਸ਼ਾਹ ਨੂੰ ਆਖਿਆ, ਫਤਿਹ ਸ਼ਾਹ, ਇੱਕ ਪਾਸੇ ਮੇਰੇ ਨਾਲ ਕੁੜਮਾਚਾਰੀ ਦਾ ਨਾਤਾ ਗੰਢਿਆ ਤੇ ਦੂਜੇ ਪਾਸੇ ਮੇਰੇ ਜਾਨੀ ਦੁਸ਼ਮਣ ਗੁਰੂ ਗੋਬਿੰਦ ਰਾਏ ਨੂੰ ਵਿਆਹ ਵਿੱਚ ਬੁਲਾਇਆ। ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ। ਤੈਨੂੰ ਮੇਰੇ ਤੇ ਗੁਰੂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਪਵੇਗਾ। ਗੁੱਸੇ ਵਿੱਚ ਆਇਆ ਭੀਮ ਚੰਦ ਆਪਣੇ ਕੁੜਮ ਫਤਿਹ ਸ਼ਾਹ ਨੂੰ ਇਉਂ ਕਹਿ ਰਿਹਾ ਹੈ,
ਮਕਸਦ।